ਸੇਜ ਸੁੰਦਰ ਸੋਹੀਆ।
ਹਿਰਦੇ ਦੇ ਘਰ ਵਿੱਚ ਮੇਰੇ ਲਾਲ, ਮੇਰੇ ਸੋਹਣੇ, ਖੂਬਸੂਰਤ ਮੇਰੇ ਸਹਿਬ ਜੀ ਆ ਗਏ। ਮਨ ਵਿੱਚ ਉਸ ਦਾ ਧਿਆਵਣਾ ਬਣ ਗਿਆ ਤੇ ਸੇਜ ਸੁੰਦਰ ਸੋਹੀਆ, ਮੇਰੀ ਹਿਰਦੇ ਦੀ ਸੇਜ ਸੁੰਦਰ ਬਣ ਗਈ। ਜਰਾ ਝਾਤ ਮਾਰਿਓ, ਬਾਹਰ ਦਾ ਬਿਸਤਰ ਬਹੁਤ ਵਧੀਆ ਪਛਾਣਦੀ ਹੈ, ਪਲਕ ਆਪਣਾ ਬਹੁਤ ਖੂਬਸੂਰਤ ਲੱਗਦੀ। ਵਾਹ, ਹਰ ਕੋਈ ਬੰਦਾ ਯਤਨ ਕਰਦਾ ਮੇਰਾ ਬੈੱਡ, ਮੇਰੇ ਵਿਸ਼ਰਾਮ ਕਰਨ ਵਾਲਾ ਕਮਰਾ ਉਹ ਬਹੁਤ ਸੋਹਣਾ, ਚੰਗਾ, ਵਧੀਆ ਹੋਵੇ, ਉਸ ਉੱਤੇ ਚੱਦਰ ਬਹੁਤ ਵਧੀਆ ਵਿਛੀ ਹੋਵੇ। ਸਤਿਗੁਰੂ ਕਹਿੰਦੇ ਨੇ, ਕਦੀ ਝਾਤ ਮਾਰ ਕੇ ਦੇਖਿਆ ਹੈ, ਜਿੱਥੇ ਤੇਰੇ ਸਰੀਰ ਨੇ ਵਿਸ਼ਰਾਮ ਕਰਨਾ ਉਸ ਨੂੰ ਸੋਹਣਾ ਬਣਾ ਕੇ ਰੱਖਿਆ ਹੈ, ਜਿੱਥੇ ਤੇਰੇ ਮਨ ਨੇ ਵਿਸ਼ਰਾਮ ਕਰਨਾ ਉਹ ਤੇ ਕਦੀ ਆਰਾਮ ਕਰਨ ਵਾਲਾ ਥਾਂ ਹੀ ਬਣਾ ਕੇ ਨਹੀਂ ਅੰਦਰ ਬੈਠਾ। ਜਿਨ੍ਹਾਂ ਦਾ ਮਨ ਵਾਹਿਗੁਰੂ ਸਿਮਰਨ ਵਿੱਚ ਹੈ, ਉਹਨਾਂ ਨੇ ਹਿਰਦੇ ਦੀ ਸੇਜ ਨੂੰ ਸੁੰਦਰ ਤੇ ਸ਼ੋਭਨੀਕ ਬਣਾ ਲਿਆ, ਕਿਉਂਕਿ ਹਿਰਦੇ ਵਿੱਚ ਹੁਣ ਵਾਹਿਗੁਰੂ ਜੀ ਨੇ ਵਿਸ਼ਰਾਮ ਕਰਨਾ ਹੈ। ਘਰ ਵਿੱਚ ਮਹਿਮਾਨ ਵੀ ਆਉਣਾ ਹੋਵੇ, ਵਧੀਆ ਬਿਸਤਰਾ ਵਿਛਾਉਂਦੇ ਹਾਂ। ਕਈ ਵਾਰੀ ਤੇ ਉਹ ਕੱਪੜੇ, ਉਹ ਬਿਸਤਰਾ ਅਸੀਂ ਸੰਭਾਲ ਸੰਭਾਲ ਕੇ ਰੱਖਦੇ ਹਾਂ, ਉਹ ਨਵੀਂ ਚੱਦਰ ਸੰਭਾਲ ਕੇ ਰੱਖਦੇ ਹਾਂ ਵੀ ਆਪ ਨਹੀਂ ਵਿਛਾਉਣੀ। ਮੈਨੂੰ ਇੱਕ ਗੱਲ ਚੇਤੇ ਆ, ਮੈਂ ਬੈਂਕੋਕ ਗਿਆ ਕਥਾ ਕਰਨ ਤੇ, ਜਿਹੜੇ ਉੱਥੇ ਗਿਆਨੀ ਜੀ ਸੀ ਨਾ, ਉਹ ਕਹਿਣ ਲੱਗੇ, ਭਾਈ ਸਾਹਿਬ ਮੈਂ ਨਾ ਬੜੀ ਅਜੀਬ ਹੀ ਹਾਲਤ ਕਈ ਵਾਰੀ ਆਪਣੇ ਘਰ ਦੀ ਦੇਖਦਾ, ਇੱਥੋਂ ਵਧੀਆ ਵਧੀਆ, ਕਹਿਣ ਲੱਗੇ ਵੀ ਮੈਂ ਇੰਪੋਰਟਡ ਕਈ ਕੱਪੜੇ ਚੱਦਰਾਂ ਘਰ ਭੇਜਦਾ ਰਹਿੰਦਾ ਤੇ ਕਦੀ ਕਦੀ ਛੁੱਟੀ ਜਾਵਾਂ ਨਾ ਤੇ ਆਖਾਂ ਵੀ ਇਹ ਚੱਦਰ ਕਿਹੋ ਜਿਹੀ ਵਿਛਾਈ ਹੈ, ਵੀ ਜਿਹੜੀ ਨਵੀਂ ਭੇਜੀ ਸੀ ਉਹ ਵਿਛਾ ਦਿਓ, ਤੇ ਘਰ ਵਾਲੀ ਕਹਿੰਦੀ ਹੈ ਵੀ ਉਹ ਆਏ ਗਏ ਵਾਸਤੇ ਆ। ਕਹਿਣ ਲੱਗਾ ਹੱਦ ਹੋ ਗਈ ਹੈ, ਵਧੀਆ ਘਰ ਦੇ ਕੱਪੜੇ ਆਇਆ ਗਿਆ ਦੀ ਸ਼ੋਭਾ ਵਾਸਤੇ ਸੰਭਾਲ ਸੰਭਾਲ ਰੱਖਦੇ ਹਾਂ। ਮੇਰੇ ਮਿੱਤਰ ਨੇ ਘਰ ਆਉਣਾ, ਮੇਰੇ ਰਿਸ਼ਤੇਦਾਰ ਨੇ ਘਰ ਆਉਣਾ, ਸਾਡੇ ਕੁੜਮਾ ਨੇ ਘਰ ਆਉਣਾ, ਮੈਂ ਵਧੀਆ ਚੱਦਰ ਸੰਭਾਲ ਕੇ ਰੱਖਾਂ ਕਿ ਉਹਨਾਂ ਦੀ ਮੈਂ ਰਿਸਪੈਕਟ ਕਰ ਸਕਾਂ, ਸਨਮਾਨ ਕਰ ਸਕਾਂ। ਯਾਰੋ, ਜਿਸ ਵਾਹਿਗੁਰੂ ਨੇ ਹਿਰਦੇ ਦੇ ਘਰ ਵਿੱਚ ਆਉਣਾ, ਕਦੇ ਹਿਰਦੇ ਦੀ ਸੇਜ ਨੂੰ ਵੀ ਸਵਾਰਿਆ ਕਿ ਇਸ ਨੂੰ ਵੀ ਚੰਗਾ ਬਣਾ ਕੇ ਰੱਖਾਂ। ਮੇਰੇ ਹਿਰਦੇ ਵਿੱਚ ਵਾਹਿਗੁਰੂ ਜੀ ਬੈਠਣਾ ਹੈ, ਉਹਨਾਂ ਦੇ ਪਾਸ ਕਾਮ ਕ੍ਰੋਧ ਨਾ ਹੋਣ ਤਾਂ ਹੀ ਬੈਠਣਗੇ। ਮੇਰੇ ਹਿਰਦੇ ਦੀ ਸੇਜ ਤੇ ਗੰਧ ਮੰਦ ਨਾ ਹੋਵੇ ਤਾਂ ਹੀ ਆਵਣਗੇ, ਤਾਂ ਹੀ ਪ੍ਰਗਟ ਹੋ ਸਕਣਗੇ, ਤਾਂ ਹੀ ਉਹਨਾਂ ਦੀ ਰਿਸਪੈਕਟ ਕਰ ਸਕਾਂਗਾ। ਤੇ ਫਿਰ ਗੁਰੂ ਕਾ ਸਿੱਖ ਮਿਲਿਆ ਹੋਇਆ ਰੱਬ ਨੂੰ, ਉਹ ਕਹਿੰਦਾ ਵੀ ਸਾਰੇ ਵਾਹਿਗੁਰੂ ਦਾ ਸ਼ੁਕਰ ਕਰੋ ਕਿ ਮੇਰੇ ਹਿਰਦੇ ਦੀ ਸੇਜ ਹੁਣ ਸੁੰਦਰ, ਸ਼ੋਭਨੀਕ ਤੇ ਸੋਹਣੀ ਬਣ ਗਈ ਹੈ ਜੀ। ਉਸਦੇ ਦੀਦਾਰ ਕਰਕੇ, ਦਰਸ਼ਨ ਕਰਕੇ ਮੈਂ ਇਤਨਾ ਖੂਬਸੂਰਤੀ ਤੇ ਆਨੰਦ ਖੇੜੇ ਨਾਲ ਭਰ ਗਿਆ ਹਾਂ, ਮੇਰਾ ਮਨ ਮੋਹਿਤ ਹੋ ਗਿਆ ਹੈ, ਖਿੱਚਿਆ ਗਿਆ ਹੈ, ਕਿਉਂਕਿ ਹੁਣ ਤੇ ਵਾਹਿਗੁਰੂ ਜੀ ਆਪ ਹਿਰਦੇ ਵਿੱਚ ਪ੍ਰਗਟ ਹੋ ਗਏ ਨੇ। ਹੁਣ ਤੇ ਜਿਤਨੇ ਬਨ ਨੇ, ਜਿਤਨੇ ਦਰਖਤ ਨੇ, ਜਿਤਨੇ ਜੰਗਲ ਦੇ ਬੂਟੇ ਨੇ, ਜਿਤਨੇ ਤ੍ਰਿਣ ਕਈਏ ਘਾਹ ਹੈ, ਉਹ ਸਾਰੇ ਦਾ ਸਾਰਾ ਹਰਿਆਵਲ ਚਾਰ ਚੁਫੇਰੇ ਪਿਆ ਮਾਰਦਾ ਹੈ। ਧਿਆਨ ਚ ਰੱਖਿਓ, ਰੁੱਤ ਹਿਮਕਰ ਚੱਲ ਰਹੀ ਹੈ, ਜਦੋਂ ਕਿ ਘਾਹ ਸੁੱਕ ਜਾਂਦਾ ਹੈ, ਦਰਖਤ ਦੇ ਪੱਤੇ ਸੁੱਕ ਜਾਂਦੇ ਨੇ, ਜਦੋਂ ਪੱਤ ਛੱਡ ਆਪਣਾ ਇਤਨਾ ਜ਼ੋਰ ਪ੍ਰਭਾਵ ਪਾ ਕੇ ਚਾਰ ਚੁਫੇਰੇ ਬਨਸਪਤੀ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਉਹ ਪੱਤ ਝੜ ਦਾ ਸਮਾਂ, ਪਰ ਉਸ ਸਮੇਂ ਵੀ ਉਸਦੇ ਹਿਰਦੇ ਦੀ ਸੇਜ ਵਿੱਚ ਬੈਠੇ ਵਾਹਿਗੁਰੂ ਜੀ ਦੀ ਬਖਸ਼ ਸਦਕਾ ਉਸ ਨੂੰ ਇੰਜ ਜਾਪਦਾ ਹੈ ਜਿਵੇਂ ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਹੈ। ਭਾਵੇਂ ਜ਼ਿੰਦਗੀ ਕੈਸੇ ਦੁੱਖ ਵਿੱਚ ਗਿਰੀ ਹੋਈ ਹੋਵੇ, ਅੰਦਰ ਕੈਸੀ ਪੱਤ ਝੜ ਦਾ ਪ੍ਰਭਾਵ ਹੋਵੇ, ਪਰ ਨਾਮ ਸਿਮਰਨ ਵਾਲਾ ਉਹ ਇਹ ਨਹੀਂ ਕਹਿੰਦਾ ਕਿ ਵਾਹਿਗੁਰੂ ਇਹ ਦੁੱਖ ਆਇਆ, ਉਹ ਕਹਿੰਦਾ ਇਹ ਤੇਰੀ ਰਹਿਮਤ ਨਾਲ ਸੁੱਖ ਹੀ ਪ੍ਰਾਪਤ ਹੋਇਆ। ਇੱਕ ਵਾਰੀ ਜਦੋਂ ਗੋਰਿਆਂ ਦਾ ਰਾਜ ਸੀ, ਜਦੋਂ ਸਿੱਖਾਂ ਤੇ ਬੜਾ ਅਤਿਆਚਾਰ ਤੇ ਜ਼ੁਲਮ ਕੀਤਾ ਗਿਆ, ਤੇ ਇੱਕ ਫੌਜੀ ਨੇ ਆਜ਼ਾਦੀ ਦੇ ਸਮੇਂ ਇੱਕ ਸਿੱਖ ਨੂੰ ਫੜਿਆ ਤੇ ਸਾਰੀ ਰਾਤ ਉਸ ਨੂੰ ਫੜ ਕੇ ਕਹਿਣ ਲੱਗੇ ਵੀ ਤੂੰ ਅੰਗਰੇਜ਼ ਅਫਸਰ ਦੇ ਅੱਗੇ ਸਲਾਮ ਕਰ। ਉਹ ਕਹਿਣ ਲੱਗਾ ਮੇਰਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ, ਇਹਨਾਂ ਅੱਗੇ ਮੇਰਾ ਸਿਰ ਨਹੀਂ ਝੁਕਦਾ, ਤੇ ਉਸਨੂੰ ਫੜ ਕੇ ਸਾਰੀ ਰਾਤ ਕੁੱਟਦੇ ਰਹੇ ਵੀ ਮੰਨੇਗਾ ਕਿ ਨਹੀਂ ਮੰਨੇਗਾ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਤੇ ਉੱਠ ਕੇ ਉਹ ਸਿੱਖ ਨੇ ਕੀਤਾ ਨਿਤਨੇਮ, ਚੌਂਕੜਾ ਮਾਰ ਕੇ ਬੈਠ ਕੇ ਕੀਤਾ ਸਿਮਰਨ ਤੇ ਕੀਤੀ ਅਰਦਾਸ, ਤੇ ਅਰਦਾਸ ਵਿੱਚ ਕਹਿਣ ਲੱਗਾ ਹੇ ਸੱਚੇ ਪਾਤਸ਼ਾਹ, ਤੇਰੇ ਭਾਣੇ ਵਿੱਚ ਚਾਰ ਪੈਰ ਰਹਿਣ ਸੁੱਖ ਦੇ ਦਿੱਤੀ ਹੈ। ਕਹਿਣ ਲੱਗਾ ਯਾਰ ਹੱਦ ਹੋ ਗਈ, ਸਾਰੀ ਰਾਤ ਇਹਨੂੰ ਕੁੱਟਦੇ ਰਹੇ, ਸਾਰੀ ਰਾਤ ਇਸ ਨੂੰ ਇਤਨਾ ਜ਼ਬਰਦਸਤ ਟਾਰਚਰ ਕੀਤਾ ਗਿਆ, ਤੇ ਅਜੇ ਵੀ ਅੰਮ੍ਰਿਤ ਵੇਲੇ ਕਹਿ ਰਿਹਾ ਵੀ ਤੇਰੀ ਰਜ਼ਾ ਵਿੱਚ ਚਾਰ ਪਹਿਰ ਰਹਿਣ, ਸੁੱਖ ਦੇ ਦਿੱਤੀ ਹੈ ਕਿਉਂਕਿ ਆਪਣੇ ਮਾਲਕ ਨਾਲ ਜੁੜਿਆ ਹੋਇਆ ਨੂੰ ਦੁੱਖ ਵੀ ਦੁੱਖ ਪ੍ਰਤੀਤ ਨਹੀਂ ਹੁੰਦਾ। ਕਦੀ ਧਿਆਨ ਚ ਰੱਖਿਓ, ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਤੇ ਸ਼ਹੀਦ ਕਰਨ ਤੋਂ ਪਹਿਲਾਂ ਉਸ ਨੂੰ ਜਦੋਂ ਬੰਦ ਬੰਦ ਕੱਟਣ ਦਾ ਹੁਕਮ ਦੇ ਕੇ ਜਲਾਦ ਨੇ ਬਾਂਹ ਤੋਂ ਫੜ ਕੇ ਹੱਥ ਇੱਥੋਂ ਫੜਿਆ, ਇੱਕ ਹੱਥ ਨਾਲ ਉਸਦਾ ਹੱਥ ਫੜਿਆ ਤੇ ਦੂਸਰੇ ਹੱਥ ਦੇ ਨਾਲ ਉਸਦਾ ਗੁੱਟ ਕੱਟਣ ਲੱਗਾ ਤੇ ਭਾਈ ਮਨੀ ਸਿੰਘ ਕਹਿਣ ਲੱਗਾ, ਰੁੱਕ ਜਰਾ ਇੱਕ ਮਿੰਟ ਗੱਲ ਸੁਣ, ਇਹ ਕੀ ਲੱਗਾ ਕਰਨ? ਕਹਿਣ ਲੱਗਾ, ਮੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੋਇਆ, ਮੈਂ ਬੰਦ ਕੱਟਣ ਲੱਗਾ। ਕਹਿਣ ਲੱਗਾ, ਉਸ਼ਕਾਰ ਬੰਦ ਪਿਆ ਕੱਟਦਾ? ਜਦ ਟੋਕਾ ਲੈ ਜਲਾਦ ਆਇਆ, ਜਦ ਗੁੱਟ ਤਾਈਂ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਦੇ ਬੋਲ ਕਹੇ ਮਰਦ ਉਹ ਜੋ ਸਾਬਤ ਕੌਲ ਰਹੇ, ਕਰਤੱਬ ਦਾ ਚੇਤਾ ਚਿੱਤ ਵਿੱਚ ਧਾਰ, ਇੱਕ ਉਂਗਲੀ ਦੇ ਤਿੰਨ ਟੋਟੇ ਕਰ। ਪੰਜ ਉਂਗਲਾਂ ਨੇ ਪਹਿਲਾਂ 15 ਬੰਦ, ਇਹਨਾਂ ਦੇ ਕੱਟ 16 ਨੰਬਰ ਗੁੱਟ ਦਾ ਬਣਦਾ, ਉਹ ਪਹਿਲਾਂ ਹੀ 15 ਜਿਹੜੇ ਨੰਬਰ ਛੱਡ ਕੇ ਤੇ ਪਹਿਲਾਂ ਹੀ ਗੁੱਟ ਨੂੰ ਕੱਟਣ ਲੱਗੇ। ਧਿਆਨ ਚ ਰੱਖਿਓ ਕਿਤਨਾ ਅੰਦਰ ਸਿਦਕ, ਭਰੋਸਾ, ਟਿਕਾਓ, ਸ਼ਾਂਤੀ, ਸਹਿਜ, ਰੱਬ ਨਾਲ ਜੋੜ ਜੁੜੇ ਹੋਏ ਦੀ ਗੱਲ ਹੈ। ਜਦ ਟੋਕਾ ਲੈ ਜਲਾਦ ਆਇਆ, ਜਦ ਗੁੱਟ ਤਾਈਂ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਇਹ ਬੋਲ ਕਹੇ ਮਰਦ ਉਹ ਜੋ ਸਾਬਤ ਕੌਲ ਰਹੇ, ਕਰਤੱਬ ਦਾ ਚੇਤਾ ਚਿੱਤ ਵਿੱਚ ਧਾਰ, ਇੱਕ ਉਂਗਲੀ ਦੇ ਤਿੰਨ ਟੋਟੇ ਕਰ। ਲੋਕਾਂ ਲਈ ਭਾਵੇਂ ਜਲਾਦ ਹੈ ਤੂੰ, ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ। ਇਹ ਹੈ ਹਿੰਕਰ ਰੁੱਤ, ਪਤ ਚੜ੍ਹਦੀ ਵੀ ਰੁੱਤ, ਪਰ ਨਜ਼ਰ ਕੀ ਆਉਂਦਾ ਵਨ ਤ੍ਰਿਣ ਤ੍ਰੈ ਭਵਨ ਭਏ ਹਰਿਆ, ਦੇਖ ਦਰਸ਼ਨ ਮੋਹੀਆ। ਵਾਹ ਮੇਰੇ ਮਾਲਕਾ, ਤੇਰਾ ਦੀਦਾਰ ਕੀ ਕੀਤਾ ਮੈਨੂੰ, ਤੂੰ ਨਜ਼ਰ ਆ ਰਿਹਾ, ਤੂੰ ਸਾਰੇ ਘੱਟ ਘੱਟ ਵਿੱਚ ਆਪਣੀ ਹਰਿਆਵਲ ਆਪ ਹੀ ਪੇਸ਼ ਕਰੀ ਬੈਠਾ ਹੈ। ਇੱਥੇ ਮੈਂ ਇਹ ਵੀ ਅਰਜ਼ ਕਰਦਿਆਂ, ਜਦੋਂ ਕੋਈ ਗੁਰੂ ਕਾ ਸਿੱਖ ਬ੍ਰਹਮ ਅਵਸਥਾ ਵਿੱਚ ਚਲਾ ਜਾਂਦਾ, ਸਿਮਰਨ ਅਭਿਆਸ ਕਰਦਿਆਂ ਕਰਦਿਆਂ ਅੰਦਰ ਦੀ ਸੁਰਤ ਵਿੱਚ ਵਾਹਿਗੁਰੂ ਦੇਖਣ ਵਾਲੀ ਅੰਦਰੋਂ ਕਲਾ ਪ੍ਰਗਟ ਹੋ ਜਾਂਦੀ ਹੈ, ਫਿਰ ਉਹ ਜੰਗਲ ਦੇ ਬੂਟੇ ਦੇਖ ਕੇ ਇਹ ਨਹੀਂ ਕਹਿੰਦਾ ਵੀ ਇਹ ਬੂਟੇ ਨੇ, ਇਹ ਘਾਹ ਹੈ, ਨਹੀਂ, ਉਹ ਕੀ ਕਹਿੰਦਾ? ਬਨ ਤ੍ਰਿਣ ਪਰਬਤ ਹੈ ਪਾਰ ਬ੍ਰਹਮ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਨਾ, ਜੀਵਨ ਬਣ ਜਾਂਦਾ ਹੈ ਅੰਦਰ ਦੇ ਵਿਚਾਰ, ਬਾਣੀ ਬਣ ਜਾਂਦੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰੂ ਇਹ ਨਹੀਂ ਕਹਿੰਦੇ ਵੀ ਅਕੇਲੀ ਬਾਣੀ ਪੜ੍ਹੀਏ, ਹੀ ਕਹਿੰਦੇ ਜ਼ਿੰਦਗੀ ਗੁਰਬਾਣੀ ਬਣ ਜਾਏ, ਜ਼ਿੰਦਗੀ ਗੁਰਬਾਣੀ ਦੇ ਵਿਚਾਰ ਬਣ ਜਾਣ, ਅੰਦਰੋਂ ਦੇਖੇ ਕਿ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਇਹ ਤੇਰੀ ਆਗਿਆ ਵਿੱਚ ਹੀ ਘਾਹ ਖਲੋਤਾ, ਤੇਰੀ ਆਗਿਆ ਵਿੱਚ ਹੀ ਦਰਖਤ ਖਲੋਤਾ, ਤੇਰੀ ਆਗਿਆ ਵਿੱਚ ਹੀ ਵੱਧ ਰਿਹਾ, ਤੇਰੀ ਆਗਿਆ ਵਿੱਚ ਹੀ ਇਹਨਾਂ ਦੀ ਹਰਿਆਵਲ ਹਰਿਆਵਲ ਬਣੀ ਹੋਈ ਹੈ। ਤੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਜੀ ਦੇ ਦੀਦਾਰ, ਉਹ ਕਿਸੇ ਚਤੁਰਭੁਜੀ ਸਰੂਪ ਨੂੰ ਲੱਭਣ ਵਾਸਤੇ ਉਤਾਵਲਾ ਨਹੀਂ ਰਹਿੰਦਾ, ਉਹ ਵਾਹਿਗੁਰੂ ਜੀ ਦੇ ਦੀਦਾਰ ਕਿਸੇ ਇੱਕ ਸ਼ਕਲ ਨੂੰ ਆਪਣੇ ਜਿਹਨ ਵਿੱਚ ਕਲਪਨਾ ਬਣਾ ਕੇ ਉਸਦੇ ਦੀਦਾਰ ਕਰਨ ਲਈ ਉਤਾਵਲਾ ਨਹੀਂ ਰਹਿੰਦਾ, ਬਲਕਿ ਉਹ ਤੇ ਇਸ ਢੰਗ ਨਾਲ ਦਰਸ਼ਨ ਕਰਨੇ ਜਾਣਦਾ। ਵਾਹਿਗੁਰੂ ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਪਹਿਨ ਕੇ ਆਪ ਹੀ ਦੇ ਆਏ ਹੋ, ਕਿਹੜਾ ਥਾਂ ਹੈ ਜਿੱਥੇ ਤੁਸੀਂ ਨਹੀਂ ਹੋ? ਜਦੋਂ ਸਰਮਤ ਫਕੀਰ ਨੂੰ ਕਤਲ ਕਰਨ ਦਾ ਹੁਕਮ ਔਰੰਗਜ਼ੇਬ ਨੇ ਦਿੱਤਾ ਸੀ, ਤੇ ਜਲਾਦ ਨੇ ਆ ਕੇ ਜਦੋਂ ਖੰਜਰ ਹੱਥ ਵਿੱਚ ਫੜ ਕੇ ਸਰਮਤ ਨੂੰ ਆਖਿਆ ਤਿਆਰ ਹੋ ਜਾ, ਮੈਂ ਤੈਨੂੰ ਮਾਰਨ ਲਈ ਆ ਗਿਆ ਹਾਂ, ਜੇਬ ਵਿੱਚੋਂ ਮਿਸ਼ਰੀ ਕੱਢਕੇ ਦਿੱਤੀ ਵੀ ਲੈ ਖਾ ਲੈ ਖਾ ਲੈ। ਕਹਿਣ ਲੱਗਾ, ਦੋ ਵੀ ਹੋਸ਼ ਵਿੱਚ ਤੇ ਹੈ, ਹੱਸ ਰਿਹਾ ਤੇ ਮੈਨੂੰ ਕਹਿ ਰਿਹਾ ਮਿਸ਼ਰੀ ਖਾ ਲੈ। ਕਹਿਣ ਲੱਗਾ, ਭੋਗ ਲਗਾ ਲੈ। ਉਹ ਕਹਿਣ ਲੱਗਾ, ਮੈਂ ਮਾਰਨ ਵਾਸਤੇ ਆਇਆ, ਤੈਨੂੰ ਤਿਆਰ ਹੋ ਜਾ। ਉਹ ਕਹਿਣ ਲੱਗਾ, ਤੂੰ ਜੋ ਮਰਜ਼ੀ ਬਣ ਕੇ ਆ, ਮੈਂ ਪਹਿਚਾਣ ਲਿਆ ਪੁਸ਼ਾਕ ਹੀ ਹੋਰ ਪਹਿਣ ਕੇ ਆਇਆ ਹੈ, ਤੇਰੀ ਖੁਦਾਈ। ਬਸ ਬਨ ਤ੍ਰਿਣ ਤ੍ਰੈ ਭਵਨ ਭਏ ਹਰਿਆ, ਦੇਖ ਦਰਸ਼ਨ ਮੋਹੀਆ। ਉਸ ਦੇ ਦੀਦਾਰ ਉਸਨੂੰ ਬਨ ਤ੍ਰਿਣ ਪਰਬਤ ਵਿੱਚੋਂ ਵੀ ਹੁੰਦੇ ਨੇ। ਵਾਹਿਗੁਰੂ ਆਪ ਹੀ ਸਰਗੁਣ ਸਰੂਪ ਧਾਰ ਕੇ ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਪਹਿਣ ਕੇ ਬੈਠੇ ਹੋਏ ਹੋ। ਮੈਂ ਪੁਸ਼ਾਕਾਂ ਨਹੀਂ ਦੇਖਣੀਆਂ, ਮੈਂ ਜਿਸ ਨੇ ਪੁਸ਼ਾਕ ਪਹਿਨੀ ਹੈ ਮੈਂ ਉਸ ਨੂੰ ਦੇਖਣਾ ਹੈ। ਇਹ ਦੀਦਾਰ ਨੇ, ਚਾਹੇ ਕੋਈ ਮਨੁੱਖ ਹੈ, ਚਾਹੇ ਪਸ਼ੂ ਪੰਛੀ ਹੈ, ਕੀੜਾ ਮਕੌੜਾ ਹੈ, ਮੇਰੇ ਹਸਤੀ ਚਿੰਤੀ ਤ੍ਰਿਣ ਲੋਕ ਆਦਿ ਏਕ ਅਖੰਡਕ ਬਸੈ ਅਨਾਦਿ। उस अवस्था विचों चला जाता है। पद्म भूषण डॉक्टर भाईवीर सिंह जी ने एक बड़ा कमाल का ख्याल पेश किया है, कह लगे हे अरूप तुसी रूपवान हो कदे का दर्श दिखाओ, जा अरूप कर दो सानू आपन संग मिलाओ, सस्सी वांगू बां उलारा उजल दाची मगरे दिने रात ते कूकां साइयां आ जाओ आ जाओ। उस अवस्था विच होते पुकार करद्या करद्या ऐसा ज्ञान हासिल कर लैंदा है, रूपवान भी आप हो अरूप भी आप हो, सरगुण स्वरूप दे विच ये सारा सारा आप हो, निर्गुण स्वरूप चक्कर चिहन वर्ण जात तो रहत भी तुसी आप ही हो। उस अवस्था विच दीदार करता है जी।
ਮੇਰੇ ਸੁਆਮੀ ਇਚ ਪੁਨੀ ਮਨ ਜਪਿਆ ਨਿਰਮਲ ਮੰਤ ਜੀਓ,
ਸੁਆਮੀ ਮਿਲ ਗਏ, ਮਾਲਕ ਮਿਲ ਗਏ, ਅੰਤਰਜਾਮੀ ਮਿਲ ਗਏ, ਨਿਰਮਲ ਮੰਤ ਜਪਿਆ, ਹਿਰਦਾ ਸ਼ੁੱਧ ਕਰਨ ਵਾਲਾ, ਮਲ ਤੋਂ ਰਹਿਤ ਕਰਨ ਵਾਲਾ ਵਾਹਿਗੁਰੂ ਮੰਤਰ ਜਪਿਆ। ਇੱਕ ਗੱਲ ਇੱਥੇ ਧਿਆਨ 'ਚ ਰੱਖ ਲੈਣਾ, ਐਵੇਂ ਦੁਨੀਆਂ ਦੇ ਹੋਰ ਹੋਰ ਮੰਤਰਾਂ ਦੀ ਤਰਫ ਨਾ ਦੌੜੇ ਫਿਰਿਓ, ਸਾਨੂੰ ਵਾਹਿਗੁਰੂ ਮੰਤਰ ऐसी बख्शिश नाल झोली विच पा दिता है कि जो उस वाहिगुरु मंत्र नूं जपदे ने उन्हां दी जिंदगी विच जिंदगी निर्मल पवित्र हो के वाहिगुरु जी दे नाल ही जुड़ जांदी। ऐवें भुलेखा पाओ गल्लां विच नहीं भटकना भी फलानी थां तों मंत्र मिलेगा ते तां साडा पार निस्तारा होवेगा, किते कोई नाम देवेगा ते तां साडा पार निस्तारा होवेगा। गुरु ग्रंथ साहिब जी दा एक अपना ही फैसला है कि गुरबाणी वर्ती जग अंतर, इस बाणी ते हर नाम पाएगा, बाणी विच नाम वाहिगुरु मंत्र प्राप्त करके इह निर्मल मंत्र दे नाल हजूर कहिंदे ने वाहिगुरु जी का मिलन हो गया सी।
बिलवंत नानक नित कल हो रलियां हर मिले सी धर संत जीओ,
बिलवंत बेनती करदे हन अर्ज करदे हन धन गुरु अर्जन देव पातशाह पंजे नानक कहिंदे ने नित करो रलियां, हर रोज खुशियां मानो, हर रोज खेड़े विच रहो, कदों हर मिले श्री धर कंत जीओ, हरी मिले श्री धर, श्री कहिए लक्ष्मी, धर कहिए उस नूं टिकाण वाले जो माया का भी सहारा, जो कुदरत का भी सहारा, जिसके आसरे माया भी अपना आपा टिकाई बैठी है, उस कंत मालक साहब नूं प्राप्त करो। जिथे वाहिगुरु जी आ जाण उथे समझ लैना दुनिया के सारे सुख आ जाण, ऐसा ना समझ लैना भी अकेली माया ही मिलेगी ते सुख मिलेगा, भावें वह श्री धर है या उसनु श्री पत आख्या है, लक्ष्मी पति आख्या है। पर मैं ये अर्ज कर देवा जिथे वाहिगुरु हो जिथे श्री पत हो श्री के नाल ही आवेगी उथे माया की कोई कमी रह जाएगी। पर एक बंदे ने सुन लिया भी वह मायापति ने, जिथे भगवान आन उथे माया भी आ जाती, कह लगा फिर तो जरूर सदा देवे रब न भी आओ, क्योंकि माया पिछे रब पिछे ने भी तुसी आओ। कह लगा हे रब जी मेरे घर आना, वोटी नूं भी नाल लिया, श्री पत हो ना, पत्नी है तुहाडी लक्ष्मी, विद फैमिली सदा पत्र दिंदा, हे रब जी मेरे घर आना, वोटी नूं भी नाल लियाना, काम होवे तां तुसी तुर जाना पर वोटी नूं ना नाल ले जाना, जे कोई होर भगत याद करदा होवे ना तां तुसी चले जाना, पर लक्ष्मी माया धन संपदा ओ मेरे कोल रह जाए, रब दे नां दी मैनूं बहुती लोड़ नहीं। ऐसा नहीं, गुरु का सिख सिर्फ बंदगी, सिर्फ सिमरन, नाम वाहिगुरु कंत नूं प्राप्त कर लैंदा है। सतगुरु कहिंदे ने सारे सुख उस सेवक दी झोली विच पै जांदे ने जो निरंकार वाहिगुरु जी दा मिलन कर लैंदा है। ते मैं अर्ज जरूर कर देवां अखीर विच संखेप शब्दां विच, जिंदगी मिली है वाहिगुरु दे मिलाप वास्ते, तई प्राप्त मानुख देहुरिया, गोबिंद मिलन की ए तेरी बरिया। ते गोबिंद मिलन किन्हां नूं हुंदा है, जिहड़े नितनेमी बन के सिमरन अभ्यासी बन के गुरु ग्रंथ साहिब जी दे लड़ लग के बाणी दे उपदेश की अगवाई कबूल के अपने जीवन नूं सिमरन अभ्यासी अवस्था विच लै जांदे ने ते फिर ब्रह्म का ज्ञान हासिल कर लेंदे ने कि सब थां ते आप ही आप वसिया है, देखण दी कला बन जांदी, वाहिगुरु जी हिरदे च प्रगट हो के गोबिंद मिलन वाली अवस्था तिन्हां नूं नसीब हो जांदी। धन गुरु ग्रंथ साहिब जी कृपा करन इह साडे जीवन विच ओ कंत वाहिगुरु पति आ मिले, ਤਾਂ ਕਿ ਸਾਰੇ ਸੁੱਖ ਸਾਨੂੰ ਪ੍ਰਾਪਤ ਹੋਣ, ਆਵਾਗਮਨ ਤੋਂ ਮੁਕਤ ਹੋ ਸਕੀਏ। ਇਹਨਾਂ ਅੱਖਰਾਂ ਨਾਲ ਮੈਂ ਸਭ ਤੋਂ ਪਹਿਲਾਂ ਕੋਟਾਣ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ, ਜੋ ਅੱਜ ਦੇ ਭਿਆਨਕ ਯੁੱਗ ਵਿੱਚ ਸਮੁੱਚੇ ਸੰਸਾਰ ਨੂੰ ਨਿਰੋਲ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਦੇ ਕੇ ਔਗਣ ਤੇ ਵਿਕਾਰਾਂ ਤੋਂ ਬਚਾ ਕੇ ਸਾਨੂੰ ਪਰਮੇਸ਼ਵਰ ਦੇ ਮਿਲਾਪ ਦਾ ਰਾਹ ਦੱਸਦੇ ਹਨ। ਸਤਿਗੁਰਾਂ ਦਾ ਕੋਟਾਣ ਕੋਟ ਧੰਨਵਾਦ, ਹਾਰਦਿਕ ਤੌਰ ਤੇ ਧੰਨਵਾਦ ਗੁਰੂ ਘਰ ਦੇ ਸਮੂਹ ਪ੍ਰਬੰਧਕ ਸੱਜਣਾਂ ਦਾ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਗੁਰੂ ਘਰ ਦੇ ਮੁੱਖ ਗ੍ਰੰਥੀ ਸਾਹਿਬ ਜੀ ਦਾ, ਜਿਨ੍ਹਾਂ ਨੇ ਬੜੇ ਪਿਆਰ ਸਹਿਯੋਗ ਦੇ ਨਾਲ ਹਰ ਰੋਜ਼ ਦੀਆਂ ਗੁਰਮਤਿ ਵਿਚਾਰਾਂ ਦੀ ਮਹਾਨ ਸਾਂਝ ਪ੍ਰਾਪਤ ਸੰਗਤਾਂ ਨਾਲ ਕਰਵਾਈ। ਸੰਗਤਾਂ ਦਾ ਹਾਰਦਿਕ ਤੌਰ ਤੇ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀਆਂ ਵਿਚਾਰਾਂ ਨੂੰ ਲਗਾਤਾਰ 7 ਦਿਨਾਂ ਤੋਂ ਹੀ ਜਿਨ੍ਹਾਂ ਨੇ ਹਰ ਰੋਜ਼ ਆਲਣਾ ਕੀਤਾ, ਜੋ ਕੰਮਾਂ ਦੇ ਰੁਝੇਵੇਂ ਕਰਕੇ ਕੁਛ ਗੁਰੂ ਦੀਆਂ ਸੰਗਤਾਂ ਅੱਜ ਪੁੱਜੀਆਂ, ਸਮੁੱਚੇ ਤੌਰ ਤੇ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ। ਗੁਰੂ ਬਖਸ਼ਿਸ਼ ਕਰਨ, ਆਪ ਸੰਗਤਾਂ ਦੀਆਂ ਅਸੀਸਾਂ ਨਾਲ ਗੁਰੂ ਕੇ ਸ਼ਬਦ ਦੀ ਸਾਂਝ ਮੈਂ ਸੰਗਤਾਂ ਤੱਕ ਪਾਉਂਦਾ ਰਹਾਂ। ਇਹ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਹੋਵਣ, ਜੋ ਮੁੱਖੋਂ ਬੋਲਿਆ ਉਹ ਹਿਰਦੇ ਵਿੱਚ ਵੀ ਵੱਸ ਜਾਏ। ਦਾਸਰੇ ਦੇ ਸਮੂਹ ਸੰਗਤਾਂ ਦੇ ਲਈ ਦਾਸਰਾ ਤੇ ਸਮੂਹ ਸੰਗਤਾਂ ਰਲ ਮਿਲ ਅਰਦਾਸ ਕਰਦੇ ਰਹੀਏ। ਅਗਲੇ ਸਾਲ ਫਿਰ ਮੈਂ ਦਸੰਬਰ ਦਾ ਮਹੀਨਾ ਨਵਾਂ ਸਾਲ ਗੁਰੂ ਕਿਰਪਾ ਕਰਨ ਆਪ ਸੰਗਤਾਂ ਨਾਲ ਇਸੇ ਸਥਾਨ ਤੇ 2004 ਤੋਂ 2005 ਦਾ ਆਰੰਭ ਵੀ ਕਰ ਸਕਾਂ। ਜੋ ਬਣੇ ਪ੍ਰੋਗਰਾਮ ਮੁਤਾਬਕ ਕੱਲ੍ਹ ਵਾਪਸ ਦਾਸਰਾ ਲਿਆ ਜਾ ਰਿਹਾ। ਮੇਰੇ ਲਈ ਅਰਦਾਸ ਕਰਨਾ ਜ਼ਿੰਦਗੀ ਦਾ ਸੰਸਾਰਕ ਤੇ ਅਧਿਆਤਮਕ ਸਫ਼ਰ ਨਿਵੇਗਨਤਾ ਸਹਿਤ ਕਰ ਸਕਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਵਨਾ। ਹਾਰਦਿਕ ਤੌਰ ਤੇ ਇੱਕ ਵਾਰੀ ਫਿਰ ਸਮੂਹ ਗੁਰੂ ਸਵਾਰੀਆਂ ਸੰਗਤਾਂ ਦੇ ਧੰਨਵਾਦ ਸਹਿਤ ਫਤਿਹ ਅਰਜ਼ ਕਰਨ ਲੱਗਾ, ਆਵਾਜ਼ ਦੇਣੇ ਲੱਗਾ ਹੂੰ। ਬੜੇ ਨਾਜ਼ ਕੇ ਸਾਥ ਆਪ ਆਵਾਜ਼ ਮਿਲਾਣਾ ਮੇਰੀ ਆਵਾਜ਼ ਕੇ ਸਾਥ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।